राग गूजरी भगतां की बाणी एक ओंकार सतगुरु प्रसाद श्री कबीर जी का चौपदा दूजा दूजा चार पाव दुए सिंह गुंग मुख
वाहिगुरु जी का खालसा वाहिगुरु जी की फतेह। सतगुरु जी साजी नवाजी गुरु खालसा साध संगत जीओ सतगुरु तेग बहादुर साहब नवे पातशाह दे बाबे बकाले दरबार विच आपां अमृत रूप बाणी श्री आसा जी दी वार दा कीर्तन संपूर्ण सरवण कीता है। गरीब नवाज अंतरजामी अज पूर्णमासी दे दिहाड़े दे अंदर अमृत रूप उपदेश बख्शते हैं। सतगुरों ने कल गुरजी दियां दो बार संपूर्ण कीतियां हन। हुण भगत बाणी गुरु महाराज साहब जी लिखाउंदे हन। भगत बाणी दे अंदर साहिब कबीर जी दी बाणी आवेगी पहलां राग गुजरी भगतां की बाणी। गुजरी राग भगतां की बाणी है। एक ओंकार सतगुर प्रसाद एक अद्वैत रूप परमेश्वर है। ओंकार उचारने मात्र से रक्षा करने वाला है। ओंकार सारे का प्रकाशक है। सत्रीकारवाद रूप है। गुरु चेतन स्वरूप है। प्रसाद आनंद रूप है। सतगुरों की कृपा करके प्राप्त होता है। बीज मंत्र रूप महाराज साहब जी मंगल करके मूल मंत्र का बीज रूप जो मंत्र है इस नूं 500 महाराज साहब जी ने 23 वारी उचारण किया है गुरबाणी च। सो ये अमृत उपदेश उचारण करके हुण भगत बाणी आरंभ करते हैं। श्री कबीर जी का चौपदा साहब कबीर जी का चौं पौड़ियों वाला शब्द आवेगा अते घर दूजा दूजे सुरताल विच उचारण करनगे। दूजा अखरां च लिखिया है घर दो ना कहना इस करके दूजा ही उचारण करियो दो ना कहो जां घर तन नहीं कहना तीजा कहना है घर चौथा कहना है। ये निजम रखने वास्ते मारो अखरां च लिख के दस्या कि घर दूजा है दूजा अखरां च पढ़ के दूजे उचारण करना है। दूजे सुरतार अंदर गुरु साहब जी उचारण करते हैं। साहब कबीर जी साहब संगत जी जदों कांसी विच निवास करिया करदे इत्थे कोई शाहूकार दे चवारे दे विच एक कोई भेख साधुओं का बनाया होया सी पुरख दा ते बहुत आलसी सी बड़ा प्रमादी सी परमेश्वर का सिमन भजन नहीं सी करिया करदा। चंगे पदार्थ खा करके चवारे का बूहा बंद करके अंदरे सौरिया करदा। अते एक दिन साहब कबीर जी दे नाल उसका मिलाप होया। कबीर साहब जी कहन लगे प्रेमिया ये जिस शाहूकार का तू भोजन खाना है एदा असाब तेनू देना पवेगा। जे परमेश्वर का भजन करया करे ना आप मुक्त हो जाएगा ना एदा भला हो जाएगा। ये कहन लगा अच्छा तेरे कहे मैं भजन करना मेरा तो भजन आपे ही हुंदा रहिंदा है। जिवें कई लोग कहिंदे वी साडे आपे भजन हुंदा रहिंदा है। इस प्रकार हंकार दे नाल वाक कहे कि तू जिराहा बन के मैनू उपदेश दिना। ये सुन करके कबीर साहब जी कहन लगे भाई तेरी परालब्ध जिहड़ी है ये चंगी नहीं है। तू ये जे शाहूकार का अन्न पानी खाना है इसके चवारे की बाल डाल के सौ रहना है तेनू बैल बनना पवेगा। जदों ये कबीर साहब जी ने बचन किते ते वो साधन प्रवाह ना की। प्रवाह ना करन तो साध संगत जी उस वक्त वो फिर इन्हों दे घर दे गऊ का बच्छा हो के वो साध जमया। जिस वक्त जमया बच्छा बन के तगड़ा हो गया ते लोग जेड़े सी उसनू जोड़न वास्ते गल च पंजाली पाई ते उस वेले बह जावे आरां खावे ते प्राणियां कई टुट गईयां उठे ना कन्न हिलाई जावे। कबीर साहब जी उस वेले आके कहन लगे प्रेमिया तेनू उदों कहा सी कि वाहिगुरू का भजन कर ये जिहदे पदार्थ कन्न इहदा लेखा देना पवेगा ਹੈ ਨੀ ਇਹ ਸਾਡਾ ਵਚਨ ਮੰਨਿਆ ਤੇ ਇਸ ਕਰਕੇ ਤੈਨੂੰ ਬੈਲ ਬਣਨਾ ਪਿਆ ਹੈ। ਇਹ ਉਪਦੇਸ਼ ਉਦੋਂ ਪਹਿਲਾਂ ਦਿੱਤਾ ਸੀ ਜਿਸ ਵਕਤ ਇਹਨੂੰ ਮਨੁੱਖਾਂ ਦੇ ਪ੍ਰਾਪਤ ਸੀ, ਤੇ ਹੁਣ ਇਹ ਵਚਨ ਜਿਸ ਵੇਲੇ ਬੈਲ ਬਣ ਗਿਆ ਹੈ ਉਸ ਵੇਲੇ ਦੀ ਹਾਲਤ ਨੂੰ ਇਸ ਵਿੱਚ ਸਾਹਿਬ ਨਿਰੂਪਣ ਕਰਦੇ ਹਨ। ਕਬੀਰ ਸਾਹਿਬ ਜੀ,
ਚਾਰ ਪਾਵ ਦੂਏ ਸਿੰਘ ਗੁੰਗ ਮੁਖ,
ਇਹ ਪੁਰਖਾ ਤੂੰ ਪਰਮੇਸ਼ਰ ਦਾ ਭਜਨ ਨੀ ਭਾਈ ਕਰਦਾ, ਇਹ ਮਨੁੱਖਾਂ ਦੇ ਤੈਨੂੰ ਪਰਮੇਸ਼ਰ ਦਿੱਤੀ ਹੈ, ਜਦੋਂ ਤੇਰੇ ਚਾਰ ਪੈਰ ਹੋ ਜਾਣਗੇ ਚੌਖਰ ਪਸ਼ੂ ਹੋ ਜਾਏਗਾ।
ਦੂਏ ਸਿੰਘ ਗੁੰਗ ਮੁਖ,
ਦੋ ਤੇਰੇ ਸਿਰ ਦੇ ਤੇ ਸਿੰਘ ਹੋਣਗੇ, ਸਿੰਘਾਂ ਵਾਲਾ ਪਸ਼ੂ ਬਣ ਜਾਏਗਾ, ਬੈਲ ਬਣ ਜਾਏਗਾ ਤੂੰ, ਤੇ ਮੂੰਹੋਂ ਤੂੰ ਆਪਦੀ ਭੁੱਖ ਤੇ ਨਹੀਂ ਕਹਿ ਸਕੇਗਾ, ਭਾਵੇਂ ਕੀਲੇ ਦੇ ਤੇ ਤਿਹਾਇਆ ਮਰ ਜਾਵੇਂ, ਮਾਲਕ ਸਾਂਭੇ ਚਾਹੇ ਨਾ ਸਾਂਭੇ, ਕਿਉਂ ਮੂੰਹੋਂ ਗੁੰਗਾ ਹੋ ਕੇ ਆਪਣੀ ਭੁੱਖ ਤੇ ਨਹੀਂ ਦੱਸ ਸਕੇਗਾ ਆਪਣਾ, ਜਿਸ ਤਰ੍ਹਾਂ ਹੁਣ ਮੈਨੂੰ ਭੁੱਖ ਲੱਗੀ ਹੈ ਭੋਜਨ ਲਿਆਓ, ਕਿਉਂ ਬੋਲ ਕੇ ਦੱਸ ਨਹੀਂ ਸਕੇਗਾ।
ਤਬ ਕੈਸੇ ਗੁਣ ਗਈ ਹੈ,
ਉਸ ਵੇਲੇ ਭਾਈ ਕਿਸ ਪ੍ਰਕਾਰ ਤੂੰ ਪਰਮੇਸ਼ਰ ਦੇ ਗੁਣ ਗਈ ਹੈ, ਗਾਉਣਾ ਕਰੇਗਾ। ਹੁਣ ਤੇਰਾ ਮਨੁੱਖਾ ਜਨਮ ਹੈ, ਹੁਣ ਤੈਨੂੰ ਗਾਉਣੇ ਚਾਹੀਦੇ ਸੀ, ਇਹ ਸਮੇਂ ਨੂੰ ਆਪਣੇ ਨੂੰ ਐਵੇਂ ਬਤੀਤ ਕਰੀ ਜਾਂਦਾ ਹੈ, ਉਸ ਵੇਲੇ ਤੂੰ ਕਿਸ ਪ੍ਰਕਾਰ ਗੁਣਾਂ ਨੂੰ ਗਾਵੇਗਾ, ਨਹੀਂ ਗਾਏ ਜਾਣੇ।
ਉਠਤ ਬੈਠਤ ਠੇਗਾ ਪਰ ਹੈ,
ਜਿਸ ਵਕਤ ਆਰਾਮ ਕਰਦਾ ਹੋਇਆ ਪਸ਼ੂ ਥੱਕਿਆ ਉੱਠ ਕੇ ਖੜਾ ਹੋ ਜਾਵੇ, ਉਦੋਂ ਵੀ ਬਿਠਾਉਣ ਬਿਠਾਉਣ ਵਾਸਤੇ ਸਾਧ ਸੰਗਤ ਜੀ ਠੇਗਾ ਸੋਟਾ ਵੱਜਦਾ ਹੈ, ਤੇ ਜਦੋਂ ਬਹਿ ਜੇ ਤੁਰਿਆ ਜਾਂਦਾ ਜਾਂਦਾ ਰਹਿ ਦੇ ਕੁਮਨਾ ਕੱਢੇ ਤੇ ਜਾਂ ਗੱਡੇ ਜੋੜਿਆ ਆਇਆ ਬੈਠ ਜਾਵੇ, ਚਾਹੇ ਹਲ ਜੋੜਿਆ ਬੈਠ ਜਾਵੇ, ਤੇ ਬੈਠੇ ਦੇ ਵੀ ਠੇਗਾ ਸੋਟੇ ਪੈਂਦੇ ਹਨ।
ਤਬ ਕਤ ਮੂੰਡ ਲੁਕਈ ਹੈ,
ਉਸ ਵੇਲੇ ਕਹਿੰਦੇ ਕਿੱਥੇ ਸਿਰ ਲੁਕਾਵੇਗਾ, ਹੁਣ ਤਾਂ ਚੁਬਾਰਾ ਬੰਦ ਕਰ ਲਿਆ ਤੇ ਮੌਜ ਨਾਲ ਖਾ ਪੀ ਕੇ ਸੌ ਰਹਿੰਦਾ ਹੈ, ਉਸ ਵੇਲੇ ਸਿਰ ਕਿੱਥੇ ਲੁਕਾਉਣਾ ਕਰੇਗਾ, ਉਹ ਤਾਂ ਤੇਰੇ ਸਿਰ ਦੇ ਤੇ ਵੱਜਣ ਗਈਆਂ।
ਹਰ ਬਿਨ ਬੈਲ ਬੇਰਾਨੀ ਹੋਈ ਹੈ,
ਇਸ ਪ੍ਰਕਾਰ ਮਹਾਰਾਜ ਕਹਿੰਦੇ ਹਰੀ ਅਕਾਲ ਪੁਰਖ ਦਾ ਨਾਮ ਜਪੇ ਤੋਂ ਬਗੈਰ ਬੈਲ ਬਰਾਨੇ ਹੋਈ ਹੈ। ਇੱਕ ਤਾਂ ਬਲ ਮੋਦੇ ਨਾ ਸਾਂਭ ਕੇ ਰੱਖੇ ਹੋਏ, ਵਕਤ ਸਿਰ ਉਹਨਾਂ ਨੂੰ ਜੋੜਨਾ ਤੇ ਵਕਤ ਸਿਰ ਨਿਹਾਰੀ ਦੇਣੀ ਤੇ ਵਕਤ ਸਿਰ ਆਰਾਮ ਕਰਾਉਣਾ, ਇੱਕ ਬੈਲ ਬਰਾਨੇ ਹੁੰਦੇ ਆ ਬਰਾਨ ਹੋਏ ਹੋਏ, ਸੋ ਬਰਾਨ ਹੋਏ ਜਿਹਨੂੰ ਮੰਗ ਕੇ ਲੈ ਜਾਣਾ, ਉਹਦੀ ਭੁੱਖ ਤਿਹਾਰ ਦੀ ਕੋਈ ਪਰਵਾਹ ਨਹੀਂ ਕਰਨੀ, ਜੋਤਾਂ ਲਾਉਣ ਦੀ ਰੱਖਣੀ ਕਿ ਜਿੰਨਾ ਜੋਤਾਂ ਲਾ ਲਾਂਗੇ ਮੰਗਵੇਂ ਬੈਲ ਲਿਆਂਦੇ ਹੈ ਉਹਨਾਂ ਹੀ ਲਾਭ ਸਾਨੂੰ ਹੋਵੇਗਾ, ਕਿਉਂ ਬਰਾਨ ਕਰਦੇ ਆ ਲੋਕ ਜਿਹੜੇ ਮੰਗ ਮਿਲ ਜਾਂਦੇ ਪਸ਼ੂਆਂ ਨੂੰ। ਇਸੇ ਪ੍ਰਕਾਰ ਹਰੀ ਤੋਂ ਬਗੈਰ ਬਰਾਨ ਹੋਣ ਵਾਲੇ ਬੈਲ ਬਣਨਾ ਪਵੇਗਾ, ਬਰਾਨ ਕਿਸ ਪ੍ਰਕਾਰ ਹੋਈਦਾ ਹੈ ਅਗਲੀ ਪੰਗਤੀ ਚ ਮਹਾਰਾਜ ਕਹਿੰਦੇ ਹਨ।
ਫਾਟੇ ਨੱਕ ਨੂੰ ਚੂਟੇ ਕੰਧ ਨੂੰ,
ਇਹ ਭਾਈ ਫਾਟੇ ਨੱਕ ਨੱਕ ਪਾੜ ਕਰਕੇ ਤੇਰੇ ਨੱਥ ਪਾਈ ਜਾਵੇਗੀ, ਤੇ ਭਾਰ ਬਾਹਲਾ ਲੱਦਿਆ ਕਰਨਗੇ ਇਸ ਕਰਕੇ ਕੰਨੇ ਟੁੱਟ ਜਾਣਗੇ, ਚਾਂਦੀ ਪੈ ਜਾਏ ਕੰਧਿਆਂ ਦੇ ਵਿੱਚ, ਗਲ ਜਾਣਗੇ ਕਾਂ, ਉਹਨਾਂ ਠੂੰਗਾ ਮਾਰ ਮਾਰ ਕੇ ਉਧੇੜ ਦੇਣਗੇ, ਕੰਨੇ ਪੱਕ ਜਾਣਗੇ, ਇਉਂ ਫਟ ਜਾਣਗੇ ਕੰਧੇ ਜਿਹੜੇ ਹਨ।
ਕੋਦੋ ਕੋ ਪੁਸ ਖਈ ਹੈ,
ਅਤੇ ਜਿਸ ਵਕਤ ਤੂੰ ਬੈਲ ਬਿਰਧ ਹੋ ਜਾਏਗਾ ਫਿਰ ਤੈਨੂੰ ਚਾਰਾ ਤਾਂ ਕਿਸੇ ਨੂੰ ਚਾਰਨਾ, ਕੋਦਰੇ ਦਾ ਜਿਹੜਾ ਭੋ ਹੈ ਬੜਾ ਕੌੜਾ ਹੁੰਦਾ ਹੈ, ਪਸ਼ੂਆਂ ਤੋਂ ਖਾਧਾ ਨਹੀਂ ਜਾਂਦਾ, ਕਹਿੰਦੇ ਕੋਦਰੇ ਦਾ ਪੁਸ ਜਿਹੜਾ ਹੈ ਉਹ ਤੇਰੇ ਤਾਂ ਹੀ ਖਾਣਾ ਪਵੇਗਾ, ਕੋਦਰੇ ਦੇ ਪੁਸ ਦੇ ਤਾਂ ਹੀ ਬਾਜਰੇ ਨਾਲੋਂ ਵੀ ਬਹੁਤ ਹੋਰ ਤਰ੍ਹਾਂ ਦਾ ਕਰੜਾ ਹੁੰਦਾ ਹੈ। ਇਹ ਗੁਜਰਾਤ ਦੇ ਇਲਾਕੇ 'ਚ ਜਾ ਕੇ ਵੇਖਿਆ ਸੀ ਕੋਦਰੇ ਦੇ ਬਿਰਸ਼ਾਂ ਦੇ ਲੱਗੇ ਹੋਏ, ਇਸ ਤਰ੍ਹਾਂ ਲੱਗਾ ਹੋਇਆ ਲਹਿਰੇ ਦੀ ਨਿਆਈ ਬਾਜਰੇ ਦੀ ਨਿਆਈ ਸੀ, ਉਸ ਭੂਸ ਦੇ ਤਾਂ ਹੀ ਖਾਣਾ ਪਵੇਗਾ ਤੇਰੇ ਤਾਂ ਹੀ, ਬੜਾ ਕੌੜਾ ਹੁੰਦਾ ਪਸ਼ੂਆਂ ਦੇ ਖਾਧਾ ਨਹੀਂ ਜਾਂਦਾ ਹੈ।
ਰਹਾਉ ਸਾਰੋ ਦਿਨ ਡੋਲਤ ਬਨ ਮਹੀਆ,
ਅਤੇ ਫਿਰ ਤੈਨੂੰ ਬਾਲਾ ਬਿਰਧ ਹੋਇਆ ਜਾਣ ਕੇ ਮੌਲਾ ਬਲਦ ਜਾਣ ਕੇ ਛੱਡ ਦੇਣਗੇ, ਤੇ ਸਾਰਾ ਦਿਨ ਸੜਿਆ ਹੋਇਆ ਜੰਗਲ ਜਿਹੜਾ ਹੈ ਜਿਸ ਵਿੱਚ ਘਾਹ ਦੀਆਂ ਤਿੜਾਂ ਉੱਕਾ ਹੀ ਨਹੀਂ ਹਰੀਆਂ ਹੋਈਆਂ, ਉਸ ਬਨ ਵਿੱਚ ਸਾਰਾ ਦਿਨ ਫਿਰਦਾ ਰਹੇਗਾ ਮਹੀਆ ਵਿੱਚ।
ਅੱਜ ਹੋਣਾ ਪੇਟ ਆ ਗਈ ਹੈ,
ਕਿੱਡਾ ਵੱਡਾ ਤੇਰਾ ਆਕਾਰ ਹੋਵੇਗਾ ਪੇਟ ਦਾ, ਫਿਰ ਵੀ ਉਹ ਤਿੜਾਂ ਦੰਦ ਘਸੇ ਹੋਣਗੇ ਉਹਨਾਂ ਦੇ ਨਾਲ ਤੋੜ ਨਹੀਂ ਸਕੇਗਾ, ਅਜੇ ਵੀ ਪੇਟ ਨਹੀਂ ਤ੍ਰਿਪਤ ਹੋਵੇਗਾ, ਫਿਰ ਵੀ ਭੁੱਖੇ ਦਾ ਭੁੱਖਾ ਹੀ ਰਹੇਗਾ, ਇਹੋ ਜਿਹੀ ਹਾਲਤ ਹੋਵੇਗੀ। ਹੁਣ ਤਾਂ ਪੂਰੀਆਂ ਕੜਾਹ ਖਾ ਖਾ ਕੇ ਮੌਜ ਨਾ ਪੈ ਰਹਿੰਦਾ।
ਜਨ ਭਗਤਾਂ ਨੂੰ ਕੂ ਕਹੋ ਨਾ ਮਾਨੋ।
ਸਾਹਿਬ ਕਬੀਰ ਜੀ ਕਹਿੰਦੇ ਆ ਜਨਾ ਭਗਤਾਂ ਦਾ ਕਿਹਾ ਹੋਇਆ, ਤੂੰ ਮੰਨਣਾ ਨੀ ਕੀਤਾ ਇਹ ਪ੍ਰਾਣੀ।
ਜੀਓ ਆਪਣੋ ਪਈ
ਤੈਂ ਕੀਤਾ ਕਰਤੱਵ, ਹੁਣ ਤੂੰ ਬੈਲ ਬਣ ਕੇ ਹੁਣ ਬਹਿੰਦਾ ਫਿਰਦਾ ਤੇ ਸੋਟੇ ਵੱਜਦੇ ਹੈ, ਇਹ ਆਪਦੇ ਕੀਤੇ ਕਰਨ ਦਾ ਫਲ ਤੈਨੂੰ ਪਈ ਹੈ, ਪਾਉਣਾ ਪੈਂਦਾ ਹੈ, ਇਹ ਕਰਤੱਵ ਦਾ ਫਲ ਭੋਗਣਾ ਪੈਂਦਾ ਹੈ, ਬੈਲ ਬਣ ਕੇ ਵਗਣਾ ਪੈਂਦਾ ਹੈ।
ਦੁੱਖ ਸੁੱਖ ਕਰਤ ਮਹਾਂ ਭਰਮ ਬੂਡੋ।
ਹੇ ਜੀਵ, ਦੁੱਖ ਸੁੱਖ ਕਰਤ ਮਹਾਂ ਭਰਮ ਬੂਡੋ। ਕਈ ਦੁੱਖਦਾਇਕ ਕਰਮ ਕਰਕੇ ਕਿਸੇ ਨੂੰ ਦੁੱਖ ਦੇ ਕੇ ਆਪਦੇ ਪੇਟ ਭਰਨ ਦਾ ਯਤਨ ਕਰਨਾ, ਅਤੇ ਕਿਸੇ ਨੂੰ ਸੁਖਿਆਰੇ ਕਿਸੇ ਦੇ ਗੁਮਾਸ ਦੇ ਬਣ ਕੇ ਨੌਕਰ ਬਣ ਕੇ ਸੁਖੀ ਕਰਕੇ ਕਿਸੇ ਦੇ ਤਾਈ ਕਿ ਮੈਨੂੰ ਇਹਦੇ ਪਾਸੋਂ ਪਦਾਰਥ ਮਿਲੇਗਾ, ਇਸ ਪ੍ਰਕਾਰ ਧਨ ਪੋਥੀਆਂ ਤੋਂ ਥੋੜ੍ਹੇ ਪਿੱਛੇ ਬੜੇ ਭਰਮ ਦੇ ਵਿੱਚ ਬੂਡੋ ਡੁੱਬ ਗਿਆ ਹੈ।
ਅਨਕ ਜੂਨ ਪਰਮਈ ਹੈ,
ਅਨੇਕਾਂ ਜੂਨਾਂ ਚ ਤੂੰ ਪਰਮਈ ਹੈ, ਭਰਮੇਗਾ ਭਰਮਣਾ ਪਵੇਗਾ ਤੇਰੇ ਤਾਈ।
ਰਤਨ ਜਨਮ ਖੂ ਪ੍ਰਭ ਵਿਸਰਿਓ।
ਦੁੱਖ ਦੁੱਖ ਗਲਤ ਸੀ ਤਾਂ ਦੁੱਖਦਾਇਕ ਪਰਿਵਾਰ ਦਾ ਸਾਹਮਣਾ, ਪਰ ਉਹਨੂੰ ਸੁਖ ਰੂਪ ਸਮਝ ਕਰਕੇ ਬਾਹਲੇ ਭਰਮ ਚ ਡੁੱਬ ਚੁੱਕਾ ਹੈ।
ਅਨਕ ਜੂਨ ਪਰਮਈ ਹੈ,
ਇਸ ਵਾਸ਼ਨਾ ਕਰਕੇ ਅਨੇਕਾਂ ਜੂਨਾਂ ਚ ਭਰਮਣਾ ਫਿਰੇਗਾ, ਤੇਰੀ ਹਾਲਤ ਹੋਵੇਗੀ।
ਰਤਨ ਜਨਮ ਖੋਇਓ ਪ੍ਰਭ ਵਿਸਰਿਓ।
ਰਤਨ ਵਰਗਾ ਮਨੁੱਖਾ ਜਨਮ ਤੈਨੂੰ ਅਮੋਲਕ ਮਿਲਿਆ ਸੀ, ਇਸ ਨੂੰ ਖੋਇਓ ਗਵਾ ਲਿਆ ਹੈ, ਤੈਂ ਵਿਸ਼ਿਆਂ ਦੀ ਸੰਗਤ ਵਿੱਚ ਪ੍ਰਭੂ ਅਕਾਲ ਪੁਰਖ ਵਿਸਰ ਗਿਆ ਤੇਰੇ ਤਾਈ।
ਇਹੋ ਅਵਸਰ ਕਰ ਪਈ ਹੈ,
ਇਹੋ ਜਿਹਾ ਮਨੁੱਖਾ ਜਨਮ ਦਾ ਸਮਾਂ ਜਦੋਂ 84 ਲੱਖ ਜੂਨ ਚ ਭਰਮੇਗਾ, ਫਿਰ ਕਿੱਥੋਂ ਤੈਨੂੰ ਪ੍ਰਾਪਤ ਹੋਵੇਗਾ, ਨਹੀਂ ਪ੍ਰਾਪਤ ਹੋਵੇਗਾ।
ਭ੍ਰਮਤ ਫਿਰਤ ਤੇਲਕ ਕੇ ਕਪ ਜਿਉ।
ਫਿਰ ਤਾਂ ਭਾਈ ਤੂੰ ਭਰਮ ਦਾ ਐ ਫਿਰੇਗਾ ਜਿਵੇਂ ਤੇਲਕ ਤੇਲੀ ਦਾ ਕੱਪਿਆ ਹੋਇਆ ਜੋੜਿਆ ਹੋਇਆ ਕੋਹਲੂ ਦੇ ਨਾਲ ਬੈਲ ਹੁੰਦਾ ਜਿਸ ਪ੍ਰਕਾਰ, ਇਸ ਪ੍ਰਕਾਰ ਤੂੰ ਤੇਲਕ ਤੇਲੀ ਦੇ ਬੈਲ ਦੇ ਕੱਪੇ ਹੋਏ ਪੁਰਾਣੇ ਚ ਜੋੜੇ ਹੋਏ ਬੈਲ ਦੀ ਨਹੀਂ ਤੁਰਿਆ ਫਿਰੇਗਾ।
ਗਤ ਬਿਨ ਰੈਨ ਬਿਹਾਈ ਹੈ,
ਅਤੇ ਗਤ ਤੋਂ ਬਗੈਰ ਟਕਾ ਤੋਂ ਬਗੈਰ ਸਾਰੀ ਰਾਤ ਕੋਹਲੂ ਦੇ ਨਾਲ ਜੋੜ ਕੇ ਤੈਨੂੰ ਪੁਰਾਣੇ ਵਿੱਚ ਹੀ ਹਰ ਵਕਤ ਤੋਰੀ ਰੱਖਣਗੇ, ਤੇਰੀ ਗਤ ਸ਼ਾਂਤੀ ਤੋਂ ਬਿਨਾਂ ਟਕਾ ਤੋਂ ਬਿਨਾਂ ਸਾਰੀ ਰਾਤ ਗੁਜ਼ਰ ਜਾਏਗੀ, ਤੇਰੇ ਅੱਖਾਂ ਨੂੰ ਖੋਪੇ ਦੇ ਦੇਣਗੇ। ਤੂੰ ਸਮਝੇਗਾ ਮੈਂ ਬਹੁਤ ਕਈ ਮੀਲ ਵਾਟ ਕਰਿਆ, ਪਰ ਜਦੋਂ ਖੋਪੇ ਖੋਲਣਗੇ ਉੱਥੇ ਪੁਰਾਣੇ ਚ ਖੜਾ ਵੇਖੇਗਾ ਆਪਣੇ ਆਪ ਨੂੰ, ਕਿਉਂ ਟਕਾ ਤੋਂ ਬਿਨਾਂ ਸ਼ਾਂਤੀ ਤੋਂ ਬਿਨਾਂ ਤੇਰੀ ਰਾਤ ਹੀ ਗੁਜ਼ਰ ਜਾਏਗੀ।
ਸਹਿਤ ਕਬੀਰ ਰਾਮ ਨਾਮ ਬਿਨ।
ਸਾਹਿਬ ਕਬੀਰ ਜੀ ਕਹਿੰਦੇ ਹਨ ਰਾਮ ਪਰਮੇਸ਼ਵਰ ਦਾ ਨਾਮ ਜਪੇ ਤੋਂ ਬਗੈਰ
ਮੂੰਡ ਧੁਨੇ ਪਛਤਾਈ ਹੈ।
ਭਾਈ ਸਿਰ ਨੂੰ ਮੂੰਡ ਨਾ ਸਿਰ ਦੇ ਤਾਈ ਧੁਣ ਧੁਣ ਕੇ ਹਲੂਣ ਹਲੂਣ ਕੇ ਪਛਚਾਤਾਪ ਹੀ ਕਰੇਗਾ, ਕਲਿਆਣ ਨੀ ਤੇਰੀ ਹੋਣੀ, ਮਨੁੱਖਾ ਜਨਮ ਤੈਨੂੰ ਫੇਰ ਹੱਥ ਨੀ ਆਉਣਾ, ਇਹ ਹਾਲਤ ਹੋਵੇਗੀ ਭਾਈ। ਪਰਮੇਸ਼ਵਰ ਦਾ ਸਿਮਰ ਨੀ ਤੂੰ ਕਰਦਾ। ਇਸੇ ਪ੍ਰਕਾਰ ਸਾਧ ਸੰਗਤ ਜੀ, ਇਹ ਹੈ ਸਿੱਖਿਆ ਉਸ ਨੂੰ ਬੈਲ ਬਣਨ ਵਾਲੇ ਨੂੰ ਕਬੀਰ ਸਾਹਿਬ ਜੀ ਦੀ, ਦੂਸਰੀ ਜਗਿਆਸੂ ਦੀ, ਤੇ ਗੁਰੂ ਦਾ ਸਮਾਦ ਆਪੋ ਵਿੱਚ ਇਸ ਸ਼ਬਦ ਦੇ ਵਿੱਚ ਇਸ ਪ੍ਰਕਾਰ ਸਮਝਣਾ।
ਚਾਰ ਪਾਵ ਦੂਏ ਸਿੰਘ ਗੁੰਗ ਮੁਖ।
ਤਬ ਕਤ ਮੂੰਡ ਲੁਕਈ ਹੈ, ਗੁਰੂ ਸਾਹਿਬ ਦੀ ਸ਼ਰਨ ਵਿੱਚ ਆ ਕੇ ਸਿੱਖ ਨੇ ਬੇਨਤੀ ਕਰਨੀ ਹੈ ਕਿ ਹੇ ਮਹਾਰਾਜ ਮੇਰੀ ਰੱਖਿਆ ਕਰੋ ਆਪ, ਤਾਂ ਗੁਰੂ ਸਾਹਿਬ ਸਿੱਖਿਆ ਦਿੰਦੇ ਹੈ ਸਿੱਖ ਚਾਰ ਪਾਵ, ਚਾਰ ਜਿਹੜੇ ਸਾਧਨਾਂ ਨੇ ਪੈਰ ਕਾਇਮ ਕਰ, ਵਿਰਾਗ ਵਿਵੇਕ ਖੜ ਸੰਪਤੀ ਮੋਖ ਇੱਛਾ, ਇਹ ਜਿਹੜੇ ਚਾਰੇ ਸਾਧਨ ਹਨ ਇਹਨਾਂ ਸਾਧਨਾਂ ਤੇ ਸੰਯੁਕਤ ਹੋ।
ਦੂਏ ਸਿੰਘ,
ਅਤੇ ਦੋ ਤੈਨੂੰ ਸਿੰਘ ਫਿਰ ਪਰੋਖ ਗਿਆਨ, ਜਿਹੜਾ ਮਾਤਾ ਦੇ ਗਰਭ ਵਿੱਚ ਪਰੋਖ ਗਿਆਨ ਹੁੰਦਾ ਹੈ ਕਿ ਪਰਮੇਸ਼ੁਰ ਦਿਸਦਾ ਨਹੀਂ ਪਰ ਇਹ ਨਿਸ਼ਚਾ ਹੁੰਦਾ ਕਿ ਮੇਰੀ ਪਾਲਣਾ ਕਰ ਰਿਹਾ, ਇਸ ਵੇਲੇ ਗਰਭ ਵਿੱਚ ਮੈਨੂੰ ਅੱਗ ਚ ਸੜਨ ਨਹੀਂ ਦਿੰਦਾ, सौ जन्म का पिछले का ज्ञान होंगे गर्भ के जेड़े जेड़े कर्म किए सारे प्रतख होंगे है कि मैं ये कर्म करदा आया हाँ। इस प्रकार ते बेनतियां करदा कि महाराज मैं तेरे धर्म की किरत करांगा दसवां हिस्सा तेरे नाम का दया करांगा स्वास स्वास तेरा सिमरन करांगा करे कोई पाप नहीं करांगा मैनू ये तंग कोहड़ी चो गर्भ चो कढ। इस प्रकार परोह ज्ञान उस परोह ज्ञान करके गर्भ दे विच महाराज साहब सड़न नहीं दिंदे नूं अग विच गर्भ दे विच माता को प्रतपाल करे सो क्यों मनो वसारी है ये परोह ज्ञान हुंदा है। अते अपरोह ज्ञान साध संगत जी ने हथ दे उत्ते औला रख के वेख लिए ऐ हस्तावल वत वाहिगुरु दे सरूप नूं सख्यात करके सारिया थावां जले हरी थले हरी सारिया था वाहिगुरू सख्यात करके वेख लेना ये अपरोह ज्ञान है। इस प्रकार अपरोह ज्ञान ते परोह ज्ञान ये दो साधन ये दो ज्ञान रूपी सिंह प्राप्त हो जाएंगे
गुंग मुख
अते तब कैसे तब उस वेले किस प्रकार की हालत होगी कहते गुण गई है गुरु साहब जी गुण ज्ञान दे ताई गई है कसम करते हैं गुरु साहब ज्ञान उच्चारण करते हैं सिख ज्ञान सुन करके गुंग मुख फिर मुखों जेड़ा है चुप हो जाएगा कोई कसम कहन को सोझी नाही जो पेख तिस बने आवे कसम करके होश नहीं रहनी दसण की अवस्था की इना मन बिस्माद हो जाएगा बिस्मन बिस्म रहे बिस्माद जिन पूजा तो आया स्वाद ऐसा गुंगा मुखों हो जाएगा कथन नहीं करेगा कथ आनंद ताई ऐसा आनंद प्राप्त होगा जदों गुरु साहब जी गुण गा के सिख दे ताई परमेश्वर के ज्ञान आदिका नू उच्चारण करके दसणगे ते तब कैसे ते फिर जिज्ञासु दे ताई किस तरह करेगा कहिंदे जिज्ञासु जेड़ा है सारे संस्कारां वालों गुंग मुख हो जाएगा ते उह तत्वेता हो के गुण गई है परमेश्वर के ज्ञान दे ताई उच्चारण करेगा लखणा बिरती द्वारा शक्ति बिरती द्वारा नहीं कसम किया जाता
उठत बैठत ठेंगा पर है
अते उठत बैठत ठेंगा पर है उठत संसार तो उठ खड़ोवेगी मन की बिरती ते बैठ निर्विकल्प समाधि च बैठ जाएगा ठेंगा जेड़ा जम कबीर जम का ठेंगा बुरा है वह नहीं सहया जाए एक जो साधु मुंह मिलियो तुम दी लिया अंचल ला इस प्रकार वह जमा दे ठेंगे तो साधु संगत जी उठ संसार तो चित बिरती उठ खड़ोवेगी ते निर्विकल्प समाधि च बैठ जाएगा जमा का ठेंगा जेड़ा पर है परे हो जाएगा वह सोटा नहीं काल का डंडा नहीं उन्होंने ती लगेगा
तब कत मूह लुकई है
तब कत उस वेले की हालत हुई कहते मूड लुकई है मूड नावा हंकार का हंकार लुक जाएगा हंकार नहीं रहेगा हंकार की निवृत्ति हो जाएगी ऐसा लाभ प्राप्त होगा
हर दिन बैल बेराने हुई है
साध संगत जी हरी दे के हर वक्त बेनतियां करते रहो जिज्ञासुओ कि हे सच्चे पातशाह आप कृपा करो साडे ते हर बिन हरी दे ताई बिन ना देखना करो अते बैल बराने होई है बैल जेड़ा है आलस आलस करके तो बरान ही होना पैंदा है आलस छड के महाराज अगे बेनतियां हर वक्त करते रहो नहीं तो आलसी आदमी जेड़े बरान ही हुंदे है उन्हां दा कोई सिमरन नहीं भजन नहीं साधन नहीं कुछ भी नहीं कर सकते इस करके हरी दे अगे बेनतियां करना करो अते बैल बराने होई है हरी दे भजन तो बगैर साध संगत जी आलसी आदमी जेड़े है वह बरान होंदे रहिंदे हन
फाटे नाकन टूटे कंधन
अते ओ जेड़े महापुरख ऐसे हो जाणगे कहिंदे उन्हां नूं सुख प्राप्त होए हरी दे अगे बेनती करन वाले जेड़े है उन्हां दे बैल जेड़े है आलस आदक ये होर अज्ञानियों नूं जा बराना होर इन्हां नूं बरान करन वाले जाके चिंबड़ जाणगे वो उद्यमी हो जाएंगे सदा परमेश्वर के सिमन में जुड़े रहेंगे ते फाटे नाकन ਉਹ ਨਾਗ ਨਾ ਸਵਰਗ ਦੀ ਇੱਛਾ ਨਹੀਂ ਉਹਨਾਂ ਨੂੰ ਰਹੇਗੀ ਕਰੇ, ਸਵਰਗ ਦੀ ਇੱਛਾ ਉਹਨਾਂ ਦੀ ਫਟ ਜਾਏਗੀ। ਉਹ ਮਹਾਰਾਜ ਦੀ ਕਿਰਪਾ ਕਰਕੇ ਦਾਵੇ ਦਾਵਨ ਦਾਜਨ ਹੋਤੇ ਨਿਰਦਾਵੇ ਰਹੇ ਨਿਸ਼ੰਕ, ਜੋ ਜਨ ਨਿਰਦਾਵੇ ਰਹੇ ਸੋ ਗਨੇ ਇੰਦਰ ਸੋ ਰੰਕ। ਉਹ ਤਾਂ ਇੰਦਰ ਨੂੰ ਵੀ ਕੁਲਾਲ ਸਮਝਣਗੇ, ਇਸ ਤਰ੍ਹਾਂ ਸਵਰਗ ਦੇ ਇੱਛਾ ਨਹੀਂ ਰੱਖਣਗੇ ਉਹ, ਫਾਟੇ ਨਾਕਣ ਸਵਰਗ ਆਦਕਾਂ ਦੀ ਇੱਛਾ ਵੀ ਫਟ ਜਾਏਗੀ, ਉਹਨਾਂ ਦੀ ਨਿਵਰਤ ਹੋ ਜਾਏਗੀ।
ਟੁੱਟੇ ਕੰਧਨ,
ਅਤੇ ਕੰਧ ਕੌਣ ਹੈ? ਸਰੀਰ, ਸਰੀਰ ਨਾਲੋਂ ਵੀ ਉਹਨਾਂ ਟੁੱਟ ਜਾਏਗਾ ਮੋਹ, ਸਰੀਰ ਦਾ ਮੋਹ ਨਹੀਂ ਰਹੇਗਾ। ਸੂਖਮ ਸਥੂਲ ਕਾਰਨ ਇਹ ਤਿੰਨਾਂ ਦੇਹਾਂ ਦਾ ਮਾਨ ਟੁੱਟ ਜਾਏਗਾ, ਮੋਹ ਨਹੀਂ ਰਹੇਗਾ, ਸਦਾ ਨਿਰਲੇਪ ਰਹਿਣਗੇ। ਭਾਈ ਮਨੀ ਸਿੰਘ ਸਾਹਿਬ ਜੀ ਜੇ ਬੰਦ ਬੰਦ ਕਟਾਉਂਦੇ ਹੋਏ ਮੋਹ ਤੋਂ ਰਹਿਤ ਹੋ ਕੇ ਉਂਗਲਾਂ ਦੇ ਪਹਿਲਾਂ ਤਿੰਨ ਤਿੰਨ ਟੋਟੇ ਜਲਾਦ ਤੋਂ ਕਰਾਏ ਸਨ, ਇਉਂ ਕੰਧ ਦੇਹ ਨਾਲੋਂ ਮੋਹ ਨਾਲ ਟੁੱਟ ਜਾਏਗਾ।
ਕੋਦੋ ਕੋ ਪੁਸ ਖਈ ਹੈ,
ਅਤੇ ਕੋਦੋ ਕੋ ਪੁਸ ਖਈ ਹੈ, ਉਹ ਹਰ ਹਾਲਤ ਚ ਪ੍ਰਸੰਨ ਰਹਿਣਗੇ ਪਰਾ ਲਬਧ ਅਨੁਸਾਰ। ਜੇ ਕੋਦਰੇ ਦੀ ਭੁੱਸ ਰੋਟੀ ਖਾਣ ਨੂੰ ਮਿਲੇ ਉਹਦੇ ਚ ਵੀ ਪ੍ਰਸੰਨ ਹੋਣਗੇ, ਜਿਵੇਂ ਗੁਰੂ ਨਾਨਕ ਸਾਹਿਬ ਕੋਦਰੇ ਦੇ ਪ੍ਰਸ਼ਾਦਿਆਂ ਵਿੱਚੋਂ ਸਾਧ ਸਾਈ ਦੁੱਧ ਦੀਆਂ ਧਾਰਾਂ ਕੱਢ ਕੇ ਮਲਕ ਭਾਗੋ ਨੂੰ ਵਿਖਾਤੀਆਂ ਸੀ, ਅਲਕ ਮਲਕ ਭਾਗੋ ਦੇ ਜਿਹੜੇ ਪੂੜੇ ਸੀ ਉਹਨਾਂ ਚ ਲਹੂ ਨਿਚੋੜ ਕੇ ਵਿਖਾਇਆ ਸੀ ਗੁਰੂ ਮਹਾਰਾਜ ਸਾਹਿਬ ਜੀ ਨੇ। ਇਸ ਪ੍ਰਕਾਰ ਸਾਧ ਸੰਗਤ ਜੀ ਕੋਦਰੇ ਦਾ ਭੁੱਸ ਭੁਸਰੀ ਰੋਟੀ ਖਾ ਕੇ ਵੀ ਉਹ ਪ੍ਰਸੰਨ ਰਹਿਣਗੇ, ਪਰ ਲੋਭ ਅਨੁਸਾਰ ਉਹ ਮਿੱਠਿਆਂ ਚੰਗਿਆਂ ਪਦਾਰਥਾਂ ਦੀ ਭੁੱਖ ਨਹੀਂ ਰੱਖਣਗੇ, ਸਦਾ ਸੰਤੋਖੀ ਉਹਨਾਂ ਦੇ ਚਿੱਤ ਹੋਣਗੇ, ਹਰ ਵਕਤ ਵਾਹਿਗੁਰੂ ਵੀ ਜੁੜੇ ਰਹਿਣਗੇ, ਐਸਾ ਉਹਨਾਂ ਦਾ ਜੀਵਨ ਹੋਵੇਗਾ। ਤੇ ਕੋਦੋ ਕੋ ਪੁਸ ਖਈ ਹੈ, ਇਸ ਪ੍ਰਕਾਰ ਸਾਧ ਸੰਗਤ ਜੀ ਉਹ ਅੰਮ੍ਰਿਤ ਰੂਪ ਸਮਝਣਗੇ, ਜਿਵੇਂ ਭਾਈ ਮਲਾਗਰ ਸਿੰਘ ਨੇ ਪੀਲੂਆਂ ਦੇ ਤਾਂ ਖਾ ਕੇ ਕਿਹਾ ਸੀ ਮਹਾਰਾਜ ਸਤੀ ਦੇ ਸੰਤੋਖੀ ਖਾਏ, ਇਹ ਸਤ ਵਾਲੇ ਸਿੱਖ ਨੂੰ ਦਿੱਤਾ ਮੈਂ ਸੰਤੋਖ ਨਾਲ ਖਾਧਾ। ਇਸ ਪ੍ਰਕਾਰ ਮਹਾਰਾਜ ਸਾਹਿਬ ਦੀ ਕਿਰਪਾ ਕਰਕੇ ਉਹ ਹਰ ਹਾਲਤ ਵਿੱਚ ਪ੍ਰਸੰਨ ਰਹਿਣਗੇ। ਕਬੀਰ ਸਾਧੂ ਕੀ ਸੰਗਤ ਰਹੋ ਜਿਉਂ ਕੀ ਭੂਸੀ ਖਾਓ, ਹੁਣ ਹਾਰ ਸੋ ਹੋਏ ਹੈ ਸਾਗਤ ਸੰਗ ਨਾ ਜਾਓ। ਸਾਗਤਾਂ ਦੀ ਕੋਈ ਸੰਗਤ ਨਹੀਂ, ਉਹ ਕਦੇ ਵੀ ਜਾਣਗੇ ਕੋਦਰੇ ਦਾ ਪ੍ਰਸਾਦਾ ਛੱਕ ਕੇ ਵੀ ਪ੍ਰਸੰਨ ਰਹਿਣਗੇ।
ਰਹਾਓ ਸਾਰੂ ਦਿਨ ਡੂਲਤ ਬਨ ਮਹੀਆ,
ਅਤੇ ਜਿਹੜੇ ਬਾਕੀ ਦੇ ਤ੍ਰਿਸ਼ਨਾਲੂ ਲੋਕ ਹੈ ਉਹ ਸਾਰਾ ਦਿਨ ਸੰਸਾਰ ਰੂਪੀ ਬਣ ਵਿੱਚ ਡੋਲਦੇ ਫਿਰਦੇ ਹੈ, ਭਟਕਦੇ ਰਹਿੰਦੇ ਹਨ।
ਹੁਣਾ ਪੇਟ ਆ ਗਈ ਹੈ,
ਕੁੱਲ ਦੁਨੀਆਂ ਦੇ ਲੱਖਾਂ ਕਰੋੜਾਂ ਨੂੰ ਜੋੜ ਜੋੜ ਕੇ ਵੀ, ਕੌਡੀ ਕੌਡੀ ਜੋੜ ਕੇ ਜੋਰੇ ਲੱਖ ਕਰੋੜ, ਕਬੀਰ ਚਲਤੀ ਵਾਰ ਨਾ ਕਹਿਣੇ ਲਈ ਲੰਗੋਟੀ ਤੋਰ, ਅਜੇ ਵੀ ਉਹਨਾਂ ਦਾ ਪੇਟ ਤ੍ਰਿਪਤ ਨਹੀਂ ਹੁੰਦਾ। ਜਿਵੇਂ ਆਕਾਸ਼ ਨੀ ਸਾਧ ਸੰਗਤ ਜੀ ਪਦਾਰਥਾਂ ਦੇ ਨਾਲ ਭਰਿਆ ਜਾਂਦਾ, ਐ ਉਹ ਲੋਭੀ ਦਾ ਚਿੱਤ ਜਿਹੜਾ ਹੈ ਉਹ ਕਦੇ ਵੀ ਪੇਟ ਤ੍ਰਿਪਤ ਨਹੀਂ ਹੁੰਦਾ, ਫਿਰ ਵੀ ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋਰੇ ਪਰੇ ਪਰੇ ਕੁੱਲੂ ਜੀ ਇਸ ਪ੍ਰਕਾਰ ਧਰਮ ਦੇ ਰਹਿੰਦੇ ਹਨ।
ਜਨ ਭਗਤਾਂ ਨੂੰ ਕੋ ਕਹੋ ਨਾ ਮਾਨੋ,
ਜਿਨ੍ਹਾਂ ਨੂੰ ਜਨ ਪਿਆਰੇ ਭਗਤਾਂ ਜਿਨ੍ਹਾਂ ਦਾ ਕਿਹਾ ਹੋਇਆ ਉਪਦੇਸ਼ ਨਹੀਂ ਮੰਨਿਆ,
ਆਪਣੋ ਪਈ
ਜੇ ਕੀਤੇ ਕਰਮ ਦਾ ਫਲ ਮੈਨੂੰ ਪਾਉਣਾ ਪੈਂਦਾ ਹੈ।
ਦੁੱਖ ਸੁਖ ਕਰਤ ਮਹਾ ਭ੍ਰਮ ਬੂਡੋ,
ਇਹ ਦੁੱਖ ਰੂਪ ਜਿਹੜੇ ਕਰਮ ਹਨਗੇ ਉਹਨਾਂ ਨੂੰ ਸੁਖ ਰੂਪ ਜਾਣ ਕਰਕੇ ਵਿਸ਼ਿਆਂ ਦੇ ਪ੍ਰੈਣ ਹੋ ਕੇ ਇਹ ਸੰਸਾਰ ਜੋ ਸੱਤ ਮੰਨ ਕੇ ਇਹਦੇ ਇਸ ਭਰਮ ਵਿੱਚ ਡੁੱਬ ਚੁੱਕਾ ਹੈ, ਇਸ ਸਮੁੰਦਰ ਵਿੱਚ
ਅਨਕ ਜੋਨ ਭਰਮਈ ਹੈ,
ਇਸ ਵਾਸ਼ਨਾ ਦਾ ਬੱਧਾ ਇੱਕ ਜਨਮ ਵਿੱਚ ਅਨੇਕਾਂ ਜਨਮਾਂ ਦੀਆਂ ਪੰਡਾਂ ਵਾਸ਼ਨਾ ਦੀਆਂ ਬੰਨ ਕੇ ਲਿਜਾਵੇਗਾ, ਅਨੇਕਾਂ ਜਨਮਾਂ ਚ ਇਸ ਕਰਕੇ ਭਰਮਣਾ ਪੈਂਦਾ ਹੈ।
ਰਤਨ ਜਨਮ ਖੋਇਓ ਪ੍ਰਭ ਵਿਸਰਿਓ,
ਦੇਖੋ ਰਤਨ ਰੂਪ ਜੋ ਪਰਮੇਸ਼ਰ ਹੈ ਉਸ ਪ੍ਰਭ ਨੂੰ ਵਿਸਾਰ ਕੇ ਜਨਮ ਨੂੰ ਆਪਦੇ ਨੂੰ ਖੋ ਲਿਆ ਗੁਆ ਲਿਆ। ਇਹ ਮਨੁੱਖਾ ਜਨਮ ਵੀ ਰਤਨ ਅਮੋਲਕ ਸੀ, ਰਤਨ ਦੀ ਨਿਆਈ ਇਸ ਨੂੰ ਵਾਹਿਗੁਰੂ ਨੂੰ ਭੁਲਾ ਕਰਕੇ ਵਿਸ਼ਿਆਂ ਦੇ ਵਿੱਚ ਖੋਇਓ ਗਵਾ ਲਿਆ, ਇਹਨੂੰ ਵਿਗਾੜ ਲਿਆ ਹੈ।
ਇਹੋ ਅਵਸਰ ਕਤ ਪਈ,
ਇਹੋ ਜਿਹਾ ਸਮਾਂ ਕਲਯੁਗ ਦਾ ਸਮਾਂ ਤੇ ਮਨੁੱਖਾ ਜਨਮ, ਗੁਰਸਿੱਖੀ ਜੀਵਨ, ਗੁਰਬਾਣੀ ਨਿਰਪੱਖ ਉਪਦੇਸ਼ ਦੇਣ ਵਾਲੀ, ਇਹੋ ਜਿਹਾ ਸਮਾਂ ਫੇਰ ਕਿੱਥੇ ਹੱਥ ਆਵੇਗਾ? ਲੱਖਾਂ ਵਰਿਆਂ ਦੀ ਉਮਰ ਚ ਕਲ ਸਤਯੁਗ ਦੇ ਵਿੱਚ ਫੇਰ ਵੀ ਕੋਈ ਕਈ ਕਈ ਹਜ਼ਾਰ ਵਾਲਾ ਤਪ ਕਰਦੇ ਤਾਂ ਮਨ ਕਿਤੇ ਚਿੱਤ ਇਕਾਗਰ ਹੁੰਦਾ ਸੀ, ਤੇ ਹਜ਼ਾਰਾਂ ਲੱਖਾਂ ਰੁਪਏ ਖਰਚ ਕਰਦੇ ਜਗ ਕਰਕੇ ਤਾਂ ਕਿਤੇ ਚਿੱਤ ਮਾੜਾ ਮੋਟਾ ਇਕਾਗਰ ਹੁੰਦਾ ਸੀ, ਹਜ਼ਾਰ ਵਾਲੇ ਦੀ ਉਮਰ ਚ ਮਸਾਂ ਪੂਜਾ ਕਰਕੇ ਚਿੱਤ ਇਕਾਗਰ ਕਰਦੇ ਜੇ ਹੁੰਦਾ, ਇਹ ਜਿਹਾ ਸਮਾਂ ਜਿਸ ਵਿੱਚ ਥੋੜਾ ਕਮਾਈ ਕੀਤੀ ਆ, ਛੇਤੀ ਨਿਹਾਲ ਹੋ ਜੀ ਦਾ, ਇੱਕ ਚਿੱਤੀਆਂ ਇੱਕ ਛਿਣ ਤੇ ਆਇਓ, ਕਾਲ ਫਾਸ ਕੇ ਵਿੱਚ ਨਾ ਆਇਓ, ਇਹ ਸਮਾਂ ਕਿੱਥੇ ਹੱਥ ਆਉਣਾ ਫੇਰ। ਇਹੋ ਜਿਹਾ ਸਮਾਂ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਣਾ ਤੇ ਗੁਰਬਾਣੀ ਨਿਰਪੱਖ ਉਪਦੇਸ਼ ਦੇਣ ਵਾਲੀ ਹੋਣੀ, ਇਹ ਸਮਾਂ ਫੇਰ ਕਿੱਥੇ ਹੱਥ ਆਵੇਗਾ, ਫੇਰ ਨੀ ਆਉਣਾ ਇਹਨਾਂ ਜੀਆਂ ਦੇ।
ਭਰਮ ਤੋਂ ਸਿਰ ਚ ਤੇਲ ਕੇ ਕੱਪ ਜਿਓ,
ਇਹ ਤਾਂ ਜੀਵ ਐ ਭਰਮ ਦੇ ਫਿਰਨਗੇ, ਕਹਿੰਦੇ ਤੇਲ ਕੇ ਕੱਪ ਜਿਓ, ਜਿਉ ਤੇਲੀ ਦਾ ਕੱਪਿਆ ਹੋਇਆ ਜੋੜਿਆ ਬੈਲ ਤੁਰਿਆ ਫਿਰਦਾ ਹੈ ਨਾ, ਇਸ ਪ੍ਰਕਾਰ ਤੇਲੀ ਦੀ ਨੀ ਆਈ ਹਨਗੇ ਇਸਤਰੀ ਪੁੱਤਰ, ਇਹ ਬਲਦ ਦੀ ਨੀ ਆਈ, ਉਹਨਾਂ ਦੀ ਸੇਵਾ ਰੂਪੀ ਕੋਹਲੂ ਦੇ ਉਦਾਲੇ ਉਦਾਲੇ ਹਰ ਵਕਤ ਭਰਮਦਾ ਫਿਰਦਾ ਹੈ, ਬਰਾਜਿਆ ਨਾ ਕਰ ਮੋਰੀਆਂ ਕੀ ਕਰਦਾ ਕਮੀ ਨਾ।
ਗਤ ਬਿਨ ਰਹਿਣ ਬੇਹਈ ਹੈ,
ਗਤ ਬਿਨ ਰਹਿਣ ਬੇਹਈ ਹੈ, ਤੇ ਗਤ ਸ਼ਾਂਤੀ ਤੋਂ ਬਗੈਰ ਰਾਤ ਅਵਸਥਾ ਸਾਰੀ ਗੁਜ਼ਰ ਜਾਏਗੀ, ਇਸ ਪ੍ਰਕਾਰ ਵਾਹਿਗੁਰੂ ਦੀ ਪ੍ਰਾਪਤੀ ਰੂਪ ਸ਼ਾਂਤੀ ਨਹੀਂ ਪ੍ਰਾਪਤ ਹੋਵੇਗੀ, ਜਾਂ ਗਤੀ ਮੁਕਤੀ ਨਹੀਂ ਪ੍ਰਾਪਤ ਹੋਵੇਗੀ, ਗਤ ਗਿਆਨ ਦੀ ਪ੍ਰਾਪਤੀ ਨਹੀਂ ਹੋਵੇਗੀ, ਗਤ ਟਿਕਾ ਨਹੀਂ ਪ੍ਰਾਪਤ ਹੋਵੇਗਾ, ਇਸ ਪ੍ਰਕਾਰ ਅਵਸਥਾ ਗੁਜ਼ਰ ਜਾਏਗੀ। ਭਰਮ ਤੇ ਫਿਰ ਤੇਲ ਕੇ ਕੱਪ ਜਿਓ, ਜਿਵੇਂ ਸਾਧ ਸੰਗੀਤ ਤੇਲ ਦੇ ਕਣਪ ਕਿਣਕਿਆਂ ਦੇ ਵਾਸਤੇ, ਬਾਂਦਰ ਜਿਹੜੇ ਹੈ ਜਦੋਂ ਤੇਲ ਪਈ ਹੁੰਦੀ ਹੈ ਉਸ ਵੇਲੇ ਖਾਣ ਵਾਲਾ ਫਲ ਜਾਣ ਕਰਕੇ ਉਹ ਤੇਲ ਦੇ ਕਿਣਕਿਆਂ ਨੂੰ ਹੱਥ ਦੀ ਚੁਟਕੀ 'ਚ ਫੜ ਕੇ ਖਾਣ ਵਾਸਤੇ ਮੂੰਹ 'ਚ ਪਾਉਣਾ ਚਾਹੁੰਦੇ ਹੈ, ਅਤੇ ਉਹ ਹੱਥ 'ਚੋਂ ਪਾਉਣੇ ਕਰਕੇ ਪਾਣੀ ਦਾ ਤੁਪਕਾ ਹੁੰਦਾ ਡਿੱਗ ਪੈਂਦਾ ਥੱਲੇ, ਇਸ ਪ੍ਰਕਾਰ ਫਿਰ ਹੋਰ ਤੁਪਕੇ ਚਾਹ ਲਮਕਦੇ ਨੂੰ ਫੜਦੇ ਹੈ ਫਿਰ ਉਹ ਡਿੱਗ ਪੈਂਦਾ, ਇਉਂ ਜਿਵੇਂ ਤੇਲ ਤੇਲ ਦੇ ਕਿਣਕਿਆਂ ਨੂੰ ਬਾਂਦਰ ਭਰਦਾ ਫਿਰਦਾ ਖਾਣ ਵਾਲੇ ਫਲ ਜਾਣ ਕਰਕੇ
ਰਹਿਣ ਬੇਹਈ।
ਇਸੇ ਪ੍ਰਕਾਰ ਬਾਂਦਰ ਦੀ ਨਹੀਂ, ਚੰਚਲ ਜਿਹੜੇ ਜੀਵ ਹੈ ਇਹ ਪਦਾਰਥ ਤੇਲ ਦੇ ਕਿਣਕਿਆਂ ਦੀ ਨਹੀਂ ਆਈ ਹੈ, ਨਾਸਵੰਤ ਜਿਹਨਾਂ ਪਦਾਰਥਾਂ ਨੂੰ ਹੱਥ ਪਾਉਂਦਾ ਉਹ ਪਦਾਰਥ ਨਾਸ ਹੁੰਦੇ ਜਾਂਦੇ ਹੈ, ਇਹਨਾਂ ਚ ਭਰਮਦਾ ਫਿਰਦਾ ਰਹਿੰਦਾ ਹੈ।
ਗਤ ਬਿਨ ਰਹਿਣ ਬੇਹਈ ਹੈ,
ਗਤ ਪ੍ਰਾਪਤੀ ਤੋਂ ਬਗੈਰ ਰਹਿਣ ਅਵਸਥਾ ਜਿਹੜੀ ਹੈ ਇਹ ਬਤਈਏ ਗੁਜ਼ਰ ਜਾਂਦੀ ਹੈ, ਅਵਸਥਾ ਪ੍ਰਾਪਤੀ ਨਹੀਂ ਪਰਮੇਸ਼ਰ ਦੀ ਹੋ ਸਕਦੀ। ਤੀਜਾ ਅਰਥ ਕਰਦੇ ਆ ਭਰਮ ਤੇ ਫਿਰ ਤੇਲ ਕੇ ਕੱਪ ਜਿਓ, ਭਰਮਦਾ ਫਿਰਦਾ ਹੈ ਜਿਵੇਂ ਤੇਲੇ ਰੰਗ ਦੇ ਬਾਂਦਰ ਜਿਹੜੇ ਹੈ ਉਹ ਭਰਮਦੇ ਫਿਰਦੇ ਰਹਿੰਦੇ ਹੈ, ਉਹ ਜਿਸ ਵੇਲੇ ਪਾਲੇ ਦੀ ਰੁੱਤ ਹੁੰਦੀ ਹੈ ਇਹ ਭੰਬੋੜਿਆਂ ਨੂੰ ਅੱਗ ਅੰਗਿਆਰ ਸਮਝ ਕਰਕੇ ਆ ਲਾਲੜੀਆਂ ਜਿਹੀਆਂ ਨੂੰ ਤੋੜ ਤੋੜ ਕੇ ਉਹ ਇਕੱਠਾ ਢੇਰ ਕਰਕੇ ਲਾ ਲੈਂਦੇ, ਢੇਰ ਲਾ ਕੇ ਉਹਦੇ ਉਲਾਲੇ ਹੋ ਕੇ ਕੰਡਾਂ ਜੋੜ ਕੇ ਬੈਠ ਜਾਂਦੇ ਹੈ, ਜੋ ਕੰਡਾਂ ਜੋੜ ਕੇ ਬੈਠ ਜਾਂਦੇ ਹੈ ਤੇ ਉਹ ਆਪੋ ਵਿੱਚ ਹੀ ਕੰਡਾਂ ਜੋੜਨ ਦਾ ਨਿਗਾਸ ਪੈਦਾ ਹੁੰਦਾ, ਉਹ ਸਮਝਦੇ ਜਿਹੜੇ ਭੰਬੋੜੇ ਹੈ ਲਾਲੜੀਆਂ ਜਿਹੀਆਂ ਹੈ ਇਹਨਾਂ ਚੋਂ ਖਾਨੀ ਸੇਕ ਆਉਂਦਾ ਸਾਡਾ ਪਾਲਾ ਲੈਂਦਾ, ਇਉਂ ਭਰਮ ਦੇ ਫਿਰਦੇ ਰਹਿੰਦੇ ਹੈ। ਇਸੇ ਪ੍ਰਕਾਰ ਤੇਲ ਕਤੇਲੇ ਰੰਗ ਦੀ ਨਹੀਂ ਆਈ, ਇਹ ਤਿੰਨਾਂ ਗੁਣਾਂ ਦੇ ਅਧੀਨ ਹੋਇਆ ਜਿਹੜਾ ਜੀਵ ਬਾਂਦਰ ਦੀ ਨਹੀਂ ਆਈ ਹੈ, ਇਹ ਹਰ ਵਕਤ ਭਰਮਦਾ ਫਿਰਦਾ। ਇਸੇ ਪ੍ਰਕਾਰ ਭੰਬੋੜਿਆਂ ਦੀ ਆਈ, ਲਾਲੜੀਆਂ ਦੀ ਨਹੀਂ ਆਈ, ਜਿਹੜੇ ਸੁੱਖ ਹੈ ਵਿਸ਼ੇ ਸੁੱਖ ਇਹਨਾਂ ਚ ਭਰਮਦਾ ਫਿਰਦਾ। ਜਦੋਂ ਚਿੱਤ ਦੀ ਇਕਾਗਰਤਾ ਹੁੰਦੀ ਪਿਛੇ ਦੀ ਸੰਗਤ ਕਰਕੇ ਉੱਥੇ ਸੁੱਖ ਦੀ ਪ੍ਰਤੀਤੀ ਹੁੰਦੀ ਹੈ, ਉਹ ਸੁੱਖ ਰੂਪ ਦਾ ਬ੍ਰਹਮ ਹੀ ਹੈ ਨਾ, ਪਰ ਇਹ ਜਿਸ ਪਦਾਰਥ ਦੀ ਸੰਗਤ ਕਰਕੇ ਇਕਾਗਰ ਹੁੰਦਾ ਉਸ ਪਦਾਰਥ ਚੋਂ ਸੁੱਖ ਸਮਝਦਾ ਭਰਮ ਕਰਕੇ। ਇਸ ਪ੍ਰਕਾਰ ਇਹਦੀ ਗਤ ਮੁਕਤੀ ਤੋਂ ਬਗੈਰ ਸਾਰੀ ਉਮਰ ਗੁਜ਼ਰ ਜਾਂਦੀ ਹੈ।
ਕਹਿਤ ਕਬੀਰ ਰਾਮ ਨਾਮ ਬਿਨ,
ਸਾਹਿਬ ਕਬੀਰ ਜੀ ਕਹਿੰਦੇ ਰਾਮ ਪਰਮੇਸ਼ਰ ਦੇ ਨਾਮ ਤੋਂ ਬਗੈਰ
ਮੂੰਡ ਧੁਨੇ ਪਛਤਾਈ ਹੈ,
ਜੀਵ ਨੂੰ ਸਿਰ ਮੂੰਡ ਧੁਨੇ ਸਿਰ ਦੇ ਤਾਈ ਧੁੰਦੇ ਹੈ ਅਤੇ ਪਛਤਾਈ ਹੈ, ਇਸ ਪ੍ਰਕਾਰ ਸਿਰ ਧੁਣ ਧੁਣ ਕੇ ਪਸ਼ਚਾਤਾਪ ਹੀ ਕਰਦੇ ਰਹਿੰਦੇ ਹੈ। ਅਹੰਕਾਰੀ ਆਦਮੀ ਹਰ ਵਕਤ ਸਿਰ ਨੂੰ ਹਲੂਣਦੇ ਹੀ ਰਹਿੰਦੇ, ਉਹ ਕੀ ਸੀ ਕੀ ਹੋ ਗਿਆ, ਅੰਤ ਨੂੰ ਪਸ਼ਚਾਤਾਪ ਵੀ ਪੱਲੇ ਰਹਿੰਦਾ, ਮੁਕਤ ਨਹੀਂ ਹੋ ਸਕਦੀ।
ਗੂੰਜਰੀ ਘਰ ਤੀਜਾ ਮੁਸ ਮੁਸ ਰੋਵੈ ਕਬੀਰ ਕੀ ਮਾਈ,
ਸਾਹਿਬ ਕਬੀਰ ਜੀ ਪਰਮੇਸ਼ੁਰ ਦੇ ਪ੍ਰੇਮ ਰੰਗ ਚ ਰੰਗੇ ਹੋਏ ਸਾਧ ਸੰਗੇ ਜੀ ਰਸ ਵਿੱਚ ਲੀਨ ਸਨ, ਤੇ ਮਾਤਾ ਜਿਹੜੀ ਸੀ ਤਮਾਤੀ ਕਬੀਰ ਸਾਹਿਬ ਦੀ ਇਹ ਗੁਆਂਢਣ ਦੇ ਕੋਲੇ ਜਾ ਕੇ अपने दुख नूं रो के इस प्रकार कहिंदी है कबीर साहब दी भागत
मुस मुस रोवे कबीर की मार।
सब कबीर जी उधरों बाहरों आ रहे है मुस मुस जुस्कारे मार मार के बुस बुस करके कबीर साहब दी माता जेड़ी मुसली लुटली मैं लुटी गई हां यूं कह के रोंदी है कबीर जी जो माता तमाती है।
ए बारक कैसे जीव है रग राई
ता कहंदी है वेखो ए जेड़ा बारक है मेरा पुत्र कबीर है किवें जिउंदा रहेगा ए रग राई राम परमेश्वर दा नाम जपदा है मुसलमानां दे मत विच कोई परमेश्वर दा राम दा नाम नहीं जपदा ए किवें जिउंदा रहेगा हे परमेश्वर
तन ना बुरना सब तरियो है कबीर।
अजे ते कमाली ते कमाले वाले इशारा करके कहंदी है जेड़े बच्चे है कबीर दे ए भुखे मर जाणगे बच्चे किवें जिउंदे रहणगे ए परमेश्वर दे नाम विच जुड़िया होया कबीर।
तन ना बुनना सब तरियो है कबीर
कहण लगे कि कबीर साहब दा की कारण है कुछ नहीं करदा ता कहंदे है माता के ताने दा तरना जेड़ा है ते वस्त्र दा जेड़ा बुनना है ए कबीर ने छड़ दिता है।
हर का नाम लिख लियो क शरीर
कबीर साहब अंता हरि परमेश्वर दा नाम ही आपके शरीर दे ते लिख लिया है रोम रोम गुरमुख रोम रोम हर त्यावे आपके शरीर च परमेश्वर दे नाम नु लिख लिया है।
रहाओ
एक वारी दी गल है रामचंद्र जी जिस वक्त साध संगे जी अयोध्या विच गए है लंका नु जित के सीता नु लै के उस वक्त एक राजे ने आके रामचंद्र जी दे चरणा च रत्ना दी माला भेटा कीती जिवें रत्ना दी माला भेटा कीती उस वक्त ए रामचंद्र जी ने सीता नु देती सीता ने हनुमान ने उकड़ वेले खबर लियांदी सी लंका चो हनुमान नु प्यारा जान के देती हनुमान नु रत्ना दी माला नु की कीता मन के भन्नी जांदा है भन भन के मणकियां नु सिटी जांदा क्रीचा क्रीचा करके उस राजे ने कहा हे रामचंद्र जी देखो तुसी मैं रत्ना दी माला ती सी तुसी कदर नहीं कीती जिवें भाई गुरदास जी ने कहा रतन मणि गल बंद रह के हुकीम ना जाना है ये कुछ कीमत ना समझी इसने तुसी सीता नु देती सीता ने हनुमान खबर लेके आया करके देती है उस वेले राजे नु कहन लगे तू इन पुछ राजे ने हनुमान नु पुछा हे हनुमान ये माला नु की करदा है तोड़दा क्यों है ये कहन लगा मैं इहदे विच देखदा जे तां परमेश्वर दा नाम लिखिया होवे राम राम लिखिया होवे तां मेरे कम दी चीज है ये जे इहदे च राम नहीं लिखा भावे रत्ना दी माला मेरे तां नहीं कम दी ਉਹ ਰਾਜੇ ਨੂੰ ਤਰਕ ਦੇ ਨਾਲ ਕਿਹਾ ਕਿ ਤੇਰੇ ਸਰੀਰ ਚ ਕਿਤੇ ਲਿਖਿਆ ਹੋਇਆ ਉਸ ਵੇਲੇ ਛਾਤੀ ਤੋਂ ਹਨੂਮਾਨ ਨੇ ਆਪਣੀ ਚਮੜੀ ਨੂੰ ਖਿੱਚ ਕੇ ਪਾੜ ਕੇ ਵਿਖਾਇਆ ਰੋਮ ਰੋਮ ਵਿੱਚ ਰਾਮ ਰਾਮ ਲਿਖਿਆ ਹੋਇਆ ਸੀ ਰਾਜੇ ਨੂੰ ਪੈਰੀ ਪੈਣਾ ਪਿਆ ਇਸ ਪ੍ਰਕਾਰ ਸਾਧ ਸੰਗਤ ਜੀ ਸਾਹਿਬ ਕਬੀਰ ਜੀ ਦਾ ਵੀ ਸਿਮਰਨ ਹਾਜ਼ਰ ਹੈ ਸੋ ਕਹਿੰਦੇ ਹਨ
ਹਰ ਕਾ ਨਾਮ ਲਿਖ ਲਿਓ ਸਰੀਰ
ਹਰੀ ਪਰਮੇਸ਼ਰ ਦੇ ਨਾਮ ਨੂੰ ਆਪਦੇ ਸਰੀਰ ਚ ਲਿਖ ਲਿਆ ਹੈ ਗੁਰਮੁਖਾਂ ਦੇ ਰੋਮ ਰੋਮ ਵਿੱਚ ਪਰਮੇਸ਼ਰ ਦਾ ਨਾਮ ਲਿਖਿਆ ਹੋਇਆ ਹੈ।
ਰਹਾਉ ਜਬ ਲਗ ਤਾਗਾ ਬਾਹੋ ਬੇਹੀ
ਫਿਰ ਮਾਤਾ ਜੀ ਦੇ ਪਾਸ ਆ ਕੇ ਕਬੀਰ ਸਾਹਿਬ ਖੜ ਗਏ ਜਿੱਥੇ ਗੁਆਂਢ ਨਾਲ ਗੱਲ ਕਰ ਲਈ ਸੀ ਕਹਿਣ ਲੱਗਾ ਹੇ ਮਾਤਾ ਮੈਂ ਤਾਂ ਨੀ ਇਸ ਵਕਤ ਤਨ ਬੁਣ ਦਾ ਕੰਮ ਕਰਦਾ ਜਿੰਨਾ ਚਿਰ ਮੈਂ ਬੇਹੀ ਨਾ ਨਲੀ ਦੇ ਛੇਕ ਵਿੱਚ ਤਾਗੇ ਨੂੰ ਸੁੜਾਕੇ ਦੇ ਨਾਲ ਹੈ ਖਿੱਚੀ ਦਾ ਹੈ ਨਲੀ ਦੇ ਛੇਕ ਵਿੱਚ ਦੀ ਕਹਿੰਦੇ ਬੇਹੀ ਉਹ ਨਲੀ ਦੇ ਛੇਕ ਵਿੱਚ ਦੀ ਜਿੰਨਾ ਚਿਰ ਤਾਗਾ ਮੈਂ ਬਹੁਣਾ ਹਾਂ
ਤਬ ਲਗ ਵਿਸਰੈ ਰਾਮ ਸੁਨੇਹੀ
ਉਹਨਾਂ ਚ ਸਾਹ ਨੂੰ ਖਿੱਚਣ ਵੇਲੇ ਇੰਨਾ ਵੀ ਮੈਂ ਵਿਸਾਰ ਨਹੀਂ ਸਕਦਾ ਵੇਖੋ ਮੱਛੀ ਦੇ ਜੀਵਨ ਨਾਲੋਂ ਵੀ ਪਿਆਰ ਜ਼ਿਆਦੇ ਹੈ ਕਬੀਰ ਸਾਹਿਬ ਦਾ ਕਹਿੰਦੇ ਮੇਰਾ ਜਿਹੜਾ ਸੁਨੇਹੀ ਪਿਆਰਾ ਰਾਮ ਹੈ ਉਹਨਾਂ ਚਿਰ ਭੁੱਲ ਜਾਂਦਾ ਹੈ ਇਸ ਕਰਕੇ ਮੈਂ ਇਹ ਸਭ ਕੁਛ ਛੱਡ ਦਿੱਤਾ ਕਾਰੋ ਵਿਹਾਰ ਨੂੰ
ਓਛੀ ਮਤ ਮੇਰੀ ਜਾਤ ਜੁਲਾ
ਇਹ ਮਾਤਾ ਮੇਰੀ ਭਾਵੇਂ ਮਤ ਜਿਹੜੀ ਹੈ ਓਛੀ ਤੁੱਛ ਮੰਨਦੇ ਹੈ ਲੋਕ ਕਿਉਂਕਿ ਸਾਰਿਆਂ ਦੇ ਪਰਦੇ ਢਕਣ ਵਾਲਾ ਵੀ ਬਸਤਰ ਬੁਣ ਲੈਂਦਾ ਇਸ ਕਰਕੇ ਓਛੀ ਮਤ ਲੋਕਾਂ ਨੂੰ ਸਮਝੀ ਹੈ ਤੇ ਜਾਤ ਜੁਲਾਹਾ ਜਾਤ ਦਾ ਮੈਨੂੰ ਲੋਕ ਜੁਲਾਹਾ ਕਰਦੇ ਹੈ ਕਬੀਰ ਮੇਰੀ ਜਾਤ ਕੋ ਸਭ ਕੋ ਸੁਨੇਹਾਰ। ਬਦਾਮਤੀ ਲੋਕ ਜਿਹੜੇ ਜਗਤ ਨੂੰ ਤਿੰਨ ਕਾਲ ਮਿੱਥਿਆ ਦੱਸਦੇ ਹੈ, ਉਹ ਵੀ ਜਿਹੜਾ ਹੈ ਮਿਸ਼ਟਾਨ ਦੇ ਕੇ ਮਖੌਲ ਕਰਦੇ ਹੈ। ਸੋ ਇਸ ਪ੍ਰਕਾਰ ਭਾਵੇਂ ਮੇਰੀ ਤੁੱਛ ਮਤ ਹੈ ਤੇ ਮੈਂ ਜਾਤ ਦਾ ਜੁਲਾਹਾ ਹਾਂ।
ਹਰ ਕਾ ਨਾਮ ਲਹਿਓ ਮੈਂ ਲਾਹਾ,
ਹਰੀ ਅਕਾਲ ਪੁਰਖ ਦਾ ਜਿਹੜਾ ਨਾਮ ਹੈ ਇਹ ਲਹਿਓ ਲਖ ਲਿਆ ਕਿ ਲਾਹੇ ਵਾਲਾ ਨਾਮ ਹੈ, ਇਸ ਨੂੰ ਮੈਂ ਗੁਰਾਂ ਦੇ ਪਾਸੋਂ ਪ੍ਰਾਪਤ ਕਰ ਲਿਆ ਹੈ।
ਕਹਿਤ ਕਬੀਰ ਸੁਣੋ ਮੇਰੀ ਮਾਈ,
ਇਹ ਮਾਤਾ ਕਬੀਰ ਸਾਹਿਬ ਜੀ ਕਹਿਣ ਲੱਗੇ ਇਹ ਮੇਰੀ ਮਾਤਾ ਜੀ ਤੁਸੀਂ ਸੁਣੋ,
ਹਮਰਾ ਇਨਕਾ ਦਾਤਾ ਏਕ ਰਗੜਾ,
ਇਹ ਹਮਾਰਾ ਵੀ ਤੇ ਇਹਨਾਂ ਬੱਚੇ ਬੱਚਿਆਂ ਦਾ ਕਮਾਲੇ ਕਮਾਲੀ ਦਾ ਵੀ ਇੱਕ ਦਾਤਾ ਪਰਮੇਸ਼ੁਰ ਰਗੜਾਈ ਹੈ। ਰਾਘਵਾਂ ਦੀ ਕੁਲ ਵਿੱਚ ਪੈਦਾ ਹੋਣੇ ਕਰਕੇ ਰਾਮ ਸ਼ਬਦ ਹੈ, ਇਹ ਕੀਰਤਨ ਨਾਮ ਈਸ਼ਵਰ ਦਾ ਪਿਆ ਹੋਇਆ ਹੈ, ਉਹ ਪਰਮੇਸ਼ਰੀ ਸਾਡਾ ਤੇ ਇਹਨਾਂ ਬੱਚਿਆਂ ਦਾ ਇੱਕ ਦਾਤਾ ਹੈ। ਸੈਲ ਪੱਥਰ ਮੈਂ ਜੰਪ ਪਾਏ ਤਾਂ ਕਰੀ ਕਾਗੇ ਕਰ ਧਰਿਆ, ਉਸ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਦਾਤਾ ਨਹੀਂ, ਤੂੰ ਕਿਉਂ ਚਿੰਤਾ ਕਰਦੀ ਹੈ। ਜੇ ਸੰਬੰਧੀ ਕੋਈ ਸੰਗਤ ਵਿੱਚ ਪੈ ਕੇ ਕੋਈ ਫਿਕਰ ਕਰਨ ਤਾਂ ਗੁਰਮੁਖ ਜਿਹੜੇ ਹਨ ਉਹਨਾਂ ਦੇ ਤਾਂ ਹੀ ਉਹ ਕੁਸੰਗਤ ਕੁਸੰਗੀਆਂ ਦੀ ਅਸਰ ਨੂੰ ਵਰਜ ਕੇ ਗੁਰਮੁਖਤਾਈ ਦੇ ਰਾਹ ਤੋੜ ਲੈਂਦੇ ਹੈ। ਇਹ ਸ਼ਬਦ ਦਾ ਪ੍ਰਕਰਨ ਇੱਥੇ ਸੰਵਾਦ ਦਾ ਇਹ ਉੱਤਰ ਹੈ ਇਸ ਵਿੱਚ ਸਾਧ ਸੰਗਤ ਜੀ। ਇਸੇ ਪ੍ਰਕਾਰ
ਮੁਸ ਮੁਸ ਰੋਵੈ ਕਬੀਰ ਕੀ ਮਾਈ,
ਸਾਹਿਬ ਕਬੀਰ ਜੀ ਕਹਿੰਦੇ ਹਨ ਮਾਈ ਜਿਹੜੀ ਬਿਰਤੀ ਹੈ ਸਮਤੀ ਇਹ ਦੁਸਕਾਰੇ ਮਾਰ ਮਾਰ ਕੇ ਰੋ ਰਹੀ ਹੈ ਕਿ ਸੁਮਤੀ ਜਿਹੜੀ ਹੈ ਹਰ ਵਕਤ ਸਮਤ ਭਾਵ ਨੂੰ ਗ੍ਰਹਿਣ ਕਰਨ ਵਾਸਤੇ ਸਿੱਖਿਆ ਦਿੰਦੇ ਹੋਏ ਕਹਿੰਦੇ ਹਨ ਇਹ ਮਾਤਾ ਜਿਹੜੀ ਹੈ ਰੋਂਦੀ ਹੈ।
ਇਹ ਬਾਰਕ ਕੈਸੇ ਜੀਵ ਹੈ ਰਗ ਰਾਈ,
ਹੇ ਪਰਮੇਸ਼ਰ ਇਹ ਜਿਹੜੇ ਬੱਚੇ ਜਿਗਿਆਸੂ ਹੈ ਇਹ ਕਿਸ ਪ੍ਰਕਾਰ ਜੀਵਨ ਮੁਕਤੀ ਨੂੰ ਪ੍ਰਾਪਤ ਹੋਣ।
ਤਨਨਾ ਬੁਨਣਾ ਸਭ ਤਜਿਓ ਹੈ ਕਬੀਰ,
ਅਤੇ ਕਬੀਰ ਜੋ ਜਿਗਿਆਸੂ ਤਤਵੇ ਤੇ ਗਿਆਨਵਾਨ ਹਨ ਉਹਨਾਂ ਦੀਆਂ ਤਰਕਾਂ ਕਿਸੇ ਨੂੰ ਮਾਰ ਰਹੀਆਂ, ਇਹ ਤਾਣੇ ਦਾ ਤਰਨਾ ਹੈ। ਤੇ ਬੁਣਨਾ ਜਿਹੜਾ ਮੋਹ ਕਰਨਾ ਕਿ ਸਰੀਰਾਂ ਦੇ ਨਾਲ ਵਸਤਰ ਦਾ ਬੁਣਨਾ ਹੈ, ਇਹ ਕਬੀਰ ਪਰਮੇਸ਼ਰ ਵਿੱਚ ਜੁੜ ਕਰਕੇ ਉਹਨਾਂ ਕਿਸੇ ਨੂੰ ਉਹ ਤਰਕ ਨਹੀਂ ਮਾਰਦੇ, ਕਿਸੇ ਦਾ ਮੋਹ ਕਰਨ ਨੂੰ ਵਸਤਰ ਨਹੀਂ ਬੁਣਦੇ, ਇਹ ਤਿਆਗ ਦਿੱਤਾ ਹੈ ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਲਾਗੂ ਕਰਨ ਵਾਲਿਆਂ ਨੇ।
ਹਰ ਕਾ ਨਾਮ ਲਿਖ ਲਿਓ ਸਰੀਰ,
ਹਰੀ ਪਰਮੇਸ਼ਰ ਦਾ ਜੋ ਅੰਮ੍ਰਿਤ ਨਾਮ ਹੈ ਉਹ ਸਰੀਰ ਸਰੀਰ ਦੇ ਅੰਦਰ ਰੋਂ ਰੋਂ ਚ ਉਹਨਾਂ ਗੁਰਮੁਖਾਂ ਨੇ ਲਿਖ ਲਿਆ ਹੈ, ਹਰ ਵਕਤ ਭਾਵ ਦੀ ਕਲਮ ਦੁਆਰਾ ਲਿਖਿਆ ਹੈ, ਜਿਹਦੇ ਨੂੰ ਕਾਗਜ਼ ਬਣਾ ਕੇ
ਰਹਾਉ ਜਬ ਲਗ ਤਾਗਾ ਬਾਹੋ ਬੇਹੀ,
ਜਬ ਲਗ ਤਾਗਾ ਬਾਹੋ ਬੇਹੀ, ਬੇਹੀ ਨਲੀ ਦੀ ਨਿਆਈ ਹੈ, ਨਲੀ ਦੀ ਨਿਆਈ ਵਾਸ਼ਨਾ ਰੂਪੀ ਜਿਹੜੀ ਬੇਹੀ ਹੈ ਨਾ, ਇਹਦੇ ਚ ਮੋਹ ਰੂਪੀ ਤਾਗਾ ਜਿਨ੍ਹਾਂ ਚ ਅਸੀਂ ਬਗਾਉਂਦੇ ਹਾਂ,
ਤਬ ਲਗ ਵਿਸਰੈ ਰਾਮ ਸਨੇਹੀ,
ਉਹਨਾਂ ਚਿਰ ਰਾਮ ਜੋ ਪਿਆਰਾ ਪਰਮੇਸ਼ੁਰ ਹੈ ਉਹ ਭੁੱਲ ਜਾਂਦਾ ਹੈ, ਇਸ ਕਰਕੇ ਅਸੀਂ ਕਿਸੇ ਨਾਲ ਮੋਹ ਨਹੀਂ ਕਰਦੇ ਹਾਂ।
ਓਛੀ ਮਤ ਮੇਰੀ ਜਾਤ ਜੁਲਾਹਾ,
ਓਛੀ ਤੁਛ ਮਤ ਭਾਵੇਂ ਮੇਰੀ ਕਹਿੰਦੇ ਹੈ ਪਰ ਮੈਂ ਜਾਤ ਬੁੱਧੀ ਵਿੱਚ ਜੋ ਲਾਹੇ ਵਾਲਾ ਸਰੂਪ ਉਹ ਜਾਣਿਆ ਹੈ।
ਹਰ ਕਾ ਨਾਮ ਲਹਿਓ ਮੈਂ ਲਾਹਾ,
ਹਰੀ ਅਕਾਲ ਪੁਰਖ ਦਾ ਜਿਹੜਾ ਨਾਮ ਹੈ ਲਖਣਾ ਕੀਤਾ ਮੈਂ ਲਾਹੇ ਯੋਗ ਹੈ, ਇਹ ਲਾਭ ਪ੍ਰਾਪਤ ਕੀਤਾ ਹੈ।
ਕਹਿਤ ਕਬੀਰ ਸੁਣੋ ਮੇਰੀ ਮਾਈ,
ਸਾਹਿਬ ਕਬੀਰ ਜੀ ਕਹਿੰਦੇ ਹੇ ਮੇਰੇ ਮਾਤਾ ਪਿਤਾ ਰੂਪ ਸਮਤੀ ਸੁਣਨਾ ਕਰ,
ਹਮਰਾ ਇਨਕਾ ਦਾਤਾ ਏਕ ਰਗ ਰਾਈ,
ਹਮਾਰਾ ਜਿਗਿਆਸੂਆਂ ਦਾ ਇਹਨਾਂ ਅਧਿਕਾਰੀਆਂ ਦਾ ਤਤਵੇਤਿਆਂ ਦਾ ਇੱਕ ਪਰਮੇਸ਼ੁਰ ਹੀ ਸਾਰਿਆਂ ਦੀ ਪਾਲਣਾ ਪੋਸਣਾ ਕਰਦਾ, ਕਿਸੇ ਪ੍ਰਕਾਰ ਦਾ ਫਿਕਰ ਕਰਨ ਦੀ ਲੋੜ ਨਹੀਂ ਹੈ।